ਦੀਪਕ ਜੀ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਸਾਡੇ ਸੂਬੇ ਦੇ ਪ੍ਰੀਮੀਅਰ ਮੁੱਖ ਮੰਤਰੀ ਭਾਰਤ ਫੇਰੀ 'ਤੇ ਜਾ ਰਹੇ ਨੇ। ਅਗਲੇ ਹਫ਼ਤੇ ਉਹਨਾਂ ਨੇ ਜਦੋਂ ਚੰਡੀਗੜ੍ਹ ਵੀ ਆਉਣਾ ਅਤੇ ਉਹਨਾਂ ਦੀ ਹਰਿਆਣੇ ਦੇ ਸੀ ਐੱਮ ਨਾਲ ਵੀ ਮੁਲਾਕਾਤ ਹੋਣੀ, ਪੰਜਾਬ ਦੇ ਸੀ ਐੱਮ ਨਾਲ ਵੀ ਮੁਲਾਕਾਤ ਹੋਣੀ ਆ। ਸੋ ਦੇਖਦੇ ਹਾਂ ਉੱਧਰਲੇ ਪਾਸਿਓਂ ਕਿਹੋ ਜਿਹੀਆਂ ਖ਼ਬਰਾਂ ਨਿਕਲ ਕੇ ਆਉਂਦੀਆਂ।
ਬਿਲਕੁਲ ਜੀ, ਉਮੀਦ ਕਰਾਂਗੇ ਕਿ ਇਹ ਮੁਲਾਕਾਤ ਬੜੀ ਉਸਾਰੂ ਰਹੇ ਅਤੇ ਘੱਟੋ ਘੱਟ ਜਿਹੜੇ ਮੁਲਕ ਵਾਲੇ ਤਣਾਅ ਪੈਦਾ ਹੋਏ ਹੋਏ ਨੇ ਉਹਦੇ ਵਿੱਚ ਕੁਝ ਸੂਬਿਆਂ ਦੀਆਂ ਸਰਕਾਰਾਂ ਸਾਡੀਆਂ ਉਹ ਤਣਾਅ ਨੂੰ ਘਟਾਉਣ ਦੇ ਵਿੱਚ ਰੋਲ ਨਿਭਾਉਣ, ਕਿਉਂਕਿ ਪੰਜਾਬ ਅਤੇ ਹਰਿਆਣਾ ਤੋਂ ਵੱਡੀ ਗਿਣਤੀ 'ਚ ਵਿਦਿਆਰਥੀ ਵੀ ਜਾਂ ਆਮ ਪਰਿਵਾਰ ਵੀ ਉੱਧਰ ਬਹੁਤ ਵੱਡੀ ਗਿਣਤੀ 'ਚ ਰਹਿੰਦੇ ਨੇ। ਸੋ ਇਸ ਲਈ ਇੱਧਰਲਾ ਇਹ ਮੁਲਾਕਾਤ ਮਿਲਣ ਦਾ ਰਿਸ਼ਤਿਆਂ ਨੂੰ ਮਜ਼ਬੂਤ ਕਰਨ 'ਚ ਵੀ ਸਹਾਈ ਹੋਏਗੀ ਔਰ ਕੁਝ ਨਵੇਂ ਰਾਹ ਵੀ ਖੋਲ੍ਹ ਸਕਦੀ ਹੈ, ਉਮੀਦ ਰੱਖਾਂਗੇ।
ਹਾਂ, ਪ੍ਰੀਮੀਅਰ ਐਕਚੁਅਲੀ ਥੋੜ੍ਹੀ ਦੇਰ ਪਹਿਲਾਂ ਉਹਨਾਂ ਨਾਲ ਗੱਲ ਹੋ ਰਹੀ ਸੀ, ਕਹਿੰਦੇ ਦੇਖੋ ਟੈਰਿਫ ਇੰਡੀਆ 'ਤੇ ਵੀ ਲੱਗੇ ਨੇ, ਅਮਰੀਕਾ ਨੇ ਲਾਏ ਨੇ, ਟੈਰਿਫ ਦੀ ਮਾਰ ਅਸੀਂ ਵੀ ਝੱਲਦੇ ਪਏ ਹਾਂ। ਇੰਡੀਆ ਨੂੰ ਵੀ ਇਸ ਵੇਲੇ ਨਵੇਂ ਭਾਈਵਾਲਾਂ ਦੀ ਜ਼ਰੂਰਤ ਆ ਅਤੇ ਨਵੇਂ ਭਾਈਵਾਲਾਂ ਦੀ ਭਾਲ ਅਸੀਂ ਵੀ ਕਰਦੇ ਪਏ ਹਾਂ। ਸੋ ਇਸ ਕਰਕੇ ਇੱਕ ਹਾਲਾਤ ਅਜਿਹੇ ਨੇ ਕਿ ਜਿਹਦੇ ਵਿੱਚ ਸਾਨੂੰ ਹੁਣ ਟ੍ਰੇਡ ਨੂੰ ਅਤੇ ਵਪਾਰ ਨੂੰ ਪ੍ਰਾਥਮਿਕਤਾ ਦੇ ਕੇ ਉਹ ਵਾਲੀ ਗੱਡੀ ਵੀ ਅੱਗੇ ਤੋਰਨੀ ਪੈਣੀ ਆ।
ਨਹੀਂ, ਇਹ ਤੁਹਾਡੀ ਗੱਲ ਦਰੁਸਤ ਹੈ ਕਿ ਦੋਵਾਂ ਨੂੰ ਨਵੇਂ ਭਾਈਵਾਲਾਂ ਦੀ ਲੋੜ ਹੈ, ਪਰ ਜਿਹੜੇ ਪੁਰਾਣੇ ਭਾਈਵਾਲ ਨੇ ਉਹਨਾਂ ਨੂੰ ਨਹੀਂ ਟਿਕਣ ਦਿੰਦਾ ਟਰੰਪ ਤਾਂ, ਅਤੇ ਨਵਿਆਂ ਨਾਲ ਕਿੱਥੇ ਟਿਕਣ ਦੇਗਾ, ਇਹ ਵੀ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ
ਜੀ। ਉਹਦੇ ਬਾਰੇ ਅੱਗੇ ਚੱਲ ਕੇ ਕਰਦੇ ਹਾਂ ਗੱਲ ਦੀਪਕ ਜੀ, ਪਰ ਪਹਿਲਾਂ ਅੱਛਾ ਇਹ ਦੱਸਿਓ ਪੰਜਾਬ ਦੇ ਵਿੱਚ, ਦੇਖੋ ਵੈਸੇ ਤਾਂ ਵਿਧਾਨ ਸਭਾ ਦੀਆਂ ਚੋਣਾਂ ਹੁਣ ਹੋਣੀਆਂ ਅਗਲੇ ਸਾਲ 2027 ਦੇ ਵਿੱਚ, ਪਰ ਕੀ ਇਲੈਕਸ਼ਨ ਛੇਤੀ ਵੀ ਕਾਲ ਕੀਤਾ ਜਾ ਸਕਦਾ? ਸਮੇਂ ਤੋਂ ਪਹਿਲਾਂ ਚੋਣਾਂ ਹੋ ਸਕਦੀਆਂ ਨੇ?
ਦੱਸੋ ਜੇ ਕਹੋ ਜੀ, ਆਪਾਂ ਨਵੰਬਰ ਦਸੰਬਰ 'ਚ ਹੁਣੇ ਇਸੇ ਸਾਲ ਕਰਾ ਦਿੰਦੇ
ਹਾਂ। ਵੈਸੇ ਆਮ ਤੌਰ 'ਤੇ ਦੀਪਕ ਜੀ ਜੋ ਦੇਖਿਆ ਜਾਂਦਾ, ਜਦੋਂ ਕਿਸੇ ਨੂੰ ਇੰਨੀ ਮਜ਼ਬੂਤ ਮੈਜੋਰਿਟੀ ਮਿਲੀ ਹੋਵੇ, ਮੈਜੋਰਿਟੀ ਸਰਕਾਰ ਕਦੇ ਵੀ ਛੇਤੀ ਇਲੈਕਸ਼ਨ ਕਰਾਉਣ ਦੇ ਹੱਕ 'ਚ ਹੁੰਦੀ ਨਹੀਂ। ਪਰ ਕੀ ਹਾਲਾਤ ਅਜਿਹੇ ਕਿਹੜੇ ਬਣੇ ਹੋਏ ਨੇ ਕਿ ਛੇਤੀ ਚੋਣਾਂ ਇਸੇ ਸਾਲ ਸ਼ਾਇਦ ਹੋ ਜਾਣ, ਇਹਦੇ ਬਾਰੇ ਦੱਸਿਓ।
ਬਿਲਕੁਲ ਇਹ ਗੱਲ ਦਰੁਸਤ ਹੈ ਵਿਜੇ ਜੀ ਕਿ ਜੋ ਸਥਿਤੀਆਂ ਬਣ ਰਹੀਆਂ ਨੇ ਉਹਦੇ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ ਜਿਹੜੀਆਂ ਨਵੇਂ ਸਾਲ 'ਚ 2027 ਦੇ ਵਿੱਚ ਲਗਭਗ ਫਰਵਰੀ 'ਚ ਉਮੀਦ ਕੀਤੀ ਜਾਂਦੀ ਹੈ ਕਿ ਹੋਣਗੇ
ਜੀ,
ਉਹ ਚੋਣਾਂ ਨਵੰਬਰ ਦਸੰਬਰ ਮਹੀਨੇ 'ਚ ਹੀ ਹੋ ਸਕਦੀਆਂ ਨੇ। 2026 ਦੇ ਨਵੰਬਰ ਦਸੰਬਰ ਮਹੀਨੇ 'ਚ, ਮਤਲਬ 3-4 ਮਹੀਨੇ ਐਡਵਾਂਸ ਹੋ ਸਕਦੀਆਂ ਨੇ। ਜਾਂ ਫਿਰ ਇਹ ਵੀ ਹੋ ਸਕਦਾ ਕਿ ਇਹ ਚੋਣਾਂ 2027 ਦੇ ਅਪ੍ਰੈਲ ਮਈ ਤੱਕ ਚਲੀਆਂ ਜਾਣ, ਇਹ ਵੀ ਸੰਭਾਵਨਾ ਹੈਗੀ ਹੈ। ਦੋ ਹੀ ਗੱਲਾਂ ਨੇ ਕਿ ਜਾਂ ਤਾਂ ਉਹ 3-4 ਮਹੀਨੇ ਐਡਵਾਂਸ ਹੋ ਸਕਦੀਆਂ ਨੇ
ਜੀ,
ਜਾਂ ਉਹ 3-2 ਮਹੀਨੇ 2 ਮਹੀਨੇ ਅੱਗੇ ਪੈ ਸਕਦੀਆਂ ਨੇ। ਇਹਦਾ ਮੁੱਖ ਕਾਰਨ ਇਹ ਹੈ ਕਿ ਭਾਰਤ ਦੇ ਵਿੱਚ ਜਨਗਣਨਾ ਹੋਣ ਜਾ ਰਹੀ ਹੈ, ਮਰਦਮਸ਼ੁਮਾਰੀ ਹੋਣ ਜਾ ਰਹੀ ਹੈ। ਉਹ ਮਰਦਮਸ਼ੁਮਾਰੀ ਜਿਹੜਾ ਪੀਡੀਆਰ ਅਪ੍ਰੈਲ 2026 ਤੋਂ ਲੈ ਕੇ ਫਰਵਰੀ 2027 ਤੱਕ ਦਾ
ਜੀ,
ਤੇ ਇਹਦੇ ਦੋ ਪੜਾਅ ਨੇ। ਮਤਲਬ ਇਹ ਜਿਹੜੀ 16ਵੀਂ ਮਰਦਮਸ਼ੁਮਾਰੀ ਹੈ ਸਾਡੀ, ਇਹ ਲੰਮੇ ਵਕਫੇ ਤੋਂ ਬਾਅਦ ਕਰੋਨਾ ਵਾਲੇ ਦੌਰ 'ਚ ਹੋਣੀ ਸੀ, ਉਹਨਾਂ ਦੌਰ 'ਚ ਨਹੀਂ ਹੋਈ, ਅਗਾਂਹ ਪੈਂਦੀ ਗਈ। ਸੋ ਹੁਣ ਜਿਹੜੀ ਇਹ ਹੋਣੀ ਹੈ, ਇਹਦਾ ਜਿਹੜਾ ਪਹਿਲਾ ਪੜਾਅ ਹੈ ਉਹਦੇ ਵਿੱਚ ਤਾਂ ਹੈਗਾ ਕਿ ਮਕਾਨਾਂ ਦੀ ਗਿਣਤੀ, ਰਹਿਸ਼ੀਆਂ ਦੀ ਗਿਣਤੀ, ਉਸ ਤਰੀਕੇ ਨਾਲ ਗਿਣਤੀ ਹੋਣੀ ਹੈ। ਤੇ ਇਹ ਪੜਾਅ ਜਿਹੜਾ ਪਹਿਲਾ ਪੜਾਅ ਚੱਲਣਾ ਹੈ, ਇਹ ਲਗਭਗ ਮਤਲਬ ਕਿ ਅਪ੍ਰੈਲ 2026 ਤੋਂ ਸਤੰਬਰ 2026 ਤੱਕ ਚੱਲਣਾ। ਪਰ ਜਿਹੜਾ ਦੂਸਰਾ ਪੜਾਅ ਹੈ ਉਹ ਹੈ ਹੀ ਮਤਲਬ ਕਿ ਇਸ ਮਹੀਨਿਆਂ ਦੇ ਵਿੱਚ ਜਦੋਂ ਸਾਡੀਆਂ ਚੋਣਾਂ ਦਾ ਦਿਨ ਹੈ, ਸੋ ਜਨਵਰੀ ਫਰਵਰੀ ਦਾ ਮਹੀਨਾ ਬਣਦਾ ਉਹਦਾ। ਸੋ ਉਸ ਹਵਾਲੇ ਨਾਲ ਮਤਲਬ ਕਿ ਇਹ ਮੰਨਿਆ ਜਾ ਰਿਹਾ ਕਿ ਜਨਵਰੀ ਫਰਵਰੀ ਦੇ ਵਿੱਚ ਜਿਹੜਾ ਦੂਜਾ ਗੇੜ ਹੋਣਾ ਮਰਦਮਸ਼ੁਮਾਰੀ ਜਿਹ 'ਚ, ਸਹੀ ਮਹੀਨੇ 'ਚ ਜਨਗਣਨਾ ਹੋਣੀ ਹੈ, ਲੋਕਾਂ ਦੀ ਗਿਣਤੀ ਹੋਣੀ ਹੈ, ਜਨਸੰਖਿਆ ਦੀ ਗਿਣਤੀ ਹੋਣੀ ਹੈ, ਉਹ ਦੂਜੇ ਗੇੜ ਦੇ ਵਿੱਚ, ਫਿਰ ਉਸ ਨੂੰ ਧਿਆਨ 'ਚ ਰੱਖਦਿਆਂ ਚੋਣਾਂ ਤੋਂ ਪਹਿਲਾਂ ਹੋ ਸਕਦੀਆਂ
ਜੀ
ਜਾਂ ਚੋਣਾਂ ਤੋਂ ਬਾਅਦ ਹੋ ਸਕਦੀਆਂ। ਐਕਤੀ ਇਸ ਲਈ ਵੀ ਟੈਕਨੀਕਲ ਹੈ ਵਿਜੇ ਜੀ ਕਿ ਐਕਤੀ ਨਵਾਂ ਕਾਲਮ ਜਿਵੇਂ ਸ਼ਾਮਿਲ ਕੀਤਾ ਗਿਆ ਕਿ ਜਾਤ ਆਧਾਰਿਤ ਜਨਗਣਨਾ ਵੀ ਹੋਣੀ ਹੈ, ਜਿਹਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਪਹਿਲਾਂ ਉੱਠ ਰਹੇ ਨੇ
ਜੀ।
ਪਰ ਇਹ ਬਹੁਤ ਮਤਲਬ ਬੜਾ ਮਹੀਨ ਨੁਕਤਾ ਹੋਏਗਾ ਜਦੋਂ ਇਸ ਨੂੰ ਫਾਰਮ ਭਰਨਾ, ਤਾਂ ਬੜੀ ਬਰੀਕੀ ਨਾਲ ਉਹ ਸਾਰਾ ਕੁਛ, ਜਾਤ ਸਭ ਜਾਤ ਸਾਡੇ ਬਹੁਤ ਅਗਾਂਹ ਤੱਕ ਪਹਿਲੂ ਜਾਂਦਾ, ਇਸ ਲਈ ਉਹਦਾ ਡਾਟਾ ਵੀ ਸਰਕਾਰ ਇਕੱਠਾ ਕਰਨਾ ਚਾਹੁੰਦੀ ਹੈ, ਉਹਦੇ ਪਿੱਛੇ ਕੀ ਪਹਿਲੂ ਹੈ ਉਹ ਜਾਣੇ
ਜੀ।
ਪਰ ਸਵਾਲ ਇਹ ਹੈ ਕਿ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਹੁੰਦੀਆਂ, 2027 ਫਰਵਰੀ ਜਨਵਰੀ ਫਰਵਰੀ ਦਾ ਮਹੀਨਾ, ਪੰਜਾਬ ਤੇ ਯੂਪੀ ਦੋ ਵੱਡੇ ਅਹਿਮ ਸੂਬੇ ਨੇ। ਯੂਪੀ ਕਿੱਡੀ ਵੱਡੀ ਗਿਣਤੀ ਹੈ ਸਾਰਿਆਂ ਨੂੰ ਪਤਾ ਕਿ ਉੱਤਰ ਪ੍ਰਦੇਸ਼ ਦੀਆਂ ਵੀ ਵਿਧਾਨ ਸਭਾ ਚੋਣਾਂ ਨਾਲੇ ਹੁੰਦੀਆਂ ਨੇ, ਯੂਪੀ ਵੀ ਹੈ, ਫਿਰ ਉਹਦੇ ਨਾਲੇ ਉੱਤਰਾਖੰਡ ਵੀ ਹੈ, ਮਣੀਪੁਰ ਵੀ ਹੈ ਤੇ ਗੋਆ ਵੀ ਹੈ। ਸੋ ਇਹ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਜਾਂ ਤਾਂ ਤੈਅ ਸਮੇਂ ਤੋਂ ਪਹਿਲਾਂ ਹੋਣਗੀਆਂ ਜਾਂ ਬਾਅਦ ਚੋਂ ਹੋਣਗੀਆਂ, ਇਹ ਦੋ ਨੁਕਤੇ ਨੇ ਜਿੱਥੇ। ਉੱਥੇ ਤੀਜਾ ਨੁਕਤਾ ਇਹ ਵੀ ਹੈ ਕਿ ਕੀ ਇਹਨਾਂ ਪੰਜਾਂ ਸੂਬਿਆਂ ਦੇ ਵਿੱਚ ਜਨਗਣਨਾ ਨੂੰ ਅੱਗੇ ਪਿੱਛੇ ਕੀਤਾ ਜਾ ਸਕਦਾ ਕਿ ਜੇ ਚੋਣਾਂ ਸਮੇਂ ਸਿਰ ਕਰਾਉਣੀਆਂ ਹੋਣ, ਫਿਰ ਕਹਿ ਦਈਏ ਕਿ ਇੱਥੇ ਦਾ ਉਹ ਪੀਰੀਅਡ ਛੱਡ ਲਓ,
ਜੀ
ਬਾਅਦ ਚੋਂ ਕਰ ਲਵਾਂਗੇ, ਜਾਂ ਪਹਿਲਾਂ ਇੱਥੇ ਦਾ ਨਿਬੇੜ ਲਓ, ਕਿ ਇਸ ਪ੍ਰਕਿਰਿਆ 'ਚ ਵੀ ਜਾ ਸਕਦਾ। ਸੋ ਇਸ ਲਈ ਇਹ ਦੇਖਣ ਵਾਲਾ ਜਿੱਥੇ ਪਹਿਲੂ ਹੈ, ਉੱਥੇ ਵੱਡੀ ਚੁਣੌਤੀ ਇਹ ਹੈ ਕਿ ਜੇ ਜਨਗਣਨਾ ਦੀ ਪ੍ਰਕਿਰਿਆ ਅਪ੍ਰੈਲ 2026 ਤੋਂ ਲੈ ਕੇ ਫਰਵਰੀ 2027 ਤੱਕ ਚੱਲਣੀ ਹੈ, ਤਾਂ ਇਹਦੇ ਲਈ ਕੰਮ ਕਿਹਨੇ ਕਰਨਾ ਜੀ?
ਜੀ
ਮਾਸਟਰਾਂ ਨੇ। ਫਿਰ ਸਾਰਾ ਸਾਲ ਪੜ੍ਹਾਈ ਵੀ ਜਾਣੀ ਹੈ ਤੇ ਨਾਲੇ ਚੋਣਾਂ ਲਈ ਵੀ ਮਾਸਟਰ ਚਾਹੀਦੇ ਨੇ। ਜੇ ਹੁਣ ਕਹੀਏ ਕਿ ਇਕੱਠੇ ਹੀ ਕੰਮ ਕਰਾਂਗੇ, ਫਿਰ ਮਾਸਟਰ ਵਿਚਾਰੇ ਕਿੱਥੇ ਕਿੱਥੇ ਡਿਊਟੀ ਕਰਨਗੇ। ਤੇ ਇਸ ਲਈ ਅਮਲੇ ਫਾਲੇ ਦੇ ਹਵਾਲੇ ਨਾਲ ਵੀ ਇਹ ਪਹਿਲੂ ਖੜਾ ਕਿ ਇਹਦਾ ਮਤਲਬ ਗਿਣਤੀ ਦੇ ਦੌਰਾਨ ਚੋਣਾਂ ਕਰਾਉਣੀਆਂ ਇੱਕ ਇਹ ਵੀ ਚੁਣੌਤੀ ਹੈ। ਸੋ ਇਸ ਲਈ ਦੋਵੇਂ ਕਾਰਨਾਂ ਨੂੰ ਧਿਆਨ ਚ ਰੱਖਦੇ ਹੋਏ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਤੋਂ ਪਹਿਲਾਂ ਹੋ ਸਕਦੀਆਂ।
ਜੀ
ਤੇ ਇਹ ਵੀ ਹੈ ਕਿ ਜਨਗਣਨਾ ਤੋਂ ਬਾਅਦ ਸਾਡੀਆਂ ਸੀਟਾਂ ਵੀ ਵੱਧ ਜਾਣੀਆਂ, ਜਿਹੜੀਆਂ ਅੱਜ ਦੀ ਤਰੀਕ ਚ 13 ਲੋਕ ਸਭਾ ਸੀਟਾਂ ਨੇ, ਇਹ ਵੱਧ ਕੇ 20 ਤੱਕ ਜਾ ਸਕਦੀਆਂ, ਸੰਭਾਵਨਾ ਹੈਗੀ ਹੈ। ਸੋ ਇਹਦੇ ਨਾਲ ਮਤਲਬ ਜੇ 20 ਹੁੰਦੀਆਂ ਨੇ ਤਾਂ ਸਾਡੀਆਂ ਵਿਧਾਨ ਸਭਾ ਸੀਟਾਂ ਵੀ 180 ਤੇ ਚਲੇ ਜਾਣੀਆਂ, 117 ਵਾਲੀਆਂ। ਇੱਕ ਲੋਕ ਸਭਾ ਸੀਟ ਪਿੱਛੇ 9 ਵਿਧਾਨ ਸਭਾ ਹਲਕੇ ਨੇ, ਸੋ ਜੇ 20 ਹੋ ਗਿਆ ਤਾਂ 180 ਹੋ ਜਾਣੀਆਂ ਨੇ।
ਜੀ
ਪਰ ਇਹਦੇ ਬਾਵਜੂਦ ਵੀ 20 ਦੇ ਨਾਲ ਖੁਸ਼ ਹੋਣ ਦੀ ਲੋੜ ਨਹੀਂ, ਓਵਰਆਲ ਮੁਲਕ ਦੇ ਪੱਧਰ ਤੇ ਸਾਡੀ ਨੁਮਾਇੰਦਗੀ ਭਾਰਤ ਦੀ ਸੰਸਦ 'ਚ ਹੋਰ ਘੱਟ ਜਾਣੀ ਹੈ। ਮਤਲਬ ਦੇਖਣ ਨੂੰ ਤਾਂ ਲੱਗਦਾ ਕਿ 13 ਦੀ ਬਜਾਏ 20 ਮੈਂਬਰ ਜਾਣਗੇ ਸਾਡੇ,
ਜੀ
ਪਰ ਜਦੋਂ ਯੂਪੀ, ਬਿਹਾਰ, ਮਹਾਰਾਸ਼ਟਰ, ਮੱਧ ਪ੍ਰਦੇਸ਼ ਹੈ ਨਾ, ਜਾਂ ਗੁਜਰਾਤ, ਇਹਨਾਂ ਸੂਬਿਆਂ ਤੋਂ ਉਹਨਾਂ ਦੀ ਜਨਸੰਖਿਆ ਦੇ ਹਿਸਾਬ ਨਾਲ ਗਿਣਤੀ, ਖਾਸ ਕਰਕੇ ਯੂਪੀ ਬਿਹਾਰ ਦੇ ਹਵਾਲੇ ਜੇ ਹਿਸਾਬ ਲਾਓ, ਤਾਂ ਉਹਨਾਂ ਦੀ ਗਿਣਤੀ ਜਿੰਨੀ ਵੱਡੀ ਰੇਸ਼ੋ 'ਚ ਆਉਣੀ ਹੈ, ਉਹਦੇ ਸਾਹਮਣੇ ਸਾਡਾ ਅਨੁਪਾਤ ਹੋਰ ਘੱਟ ਜਾਣਾ, ਇਹ ਵੀ ਚੁਣੌਤੀ ਹੈਗੀ ਹੈ।
ਜੀ
ਸੋ ਇੱਕ ਪਾਸੇ ਜਨਗਣਨਾ ਚੁਣੌਤੀ ਹੈ, ਦੂਜੇ ਪਾਸੇ ਚੋਣਾਂ ਪਹਿਲਾਂ ਜਾਂ ਬਾਅਦ 'ਚੋਂ ਇਹ ਚੁਣੌਤੀ ਆ, ਅਗਾਂਹ ਇਹ ਵੱਡੀ ਚੁਣੌਤੀ ਇਹ ਖੜੀ ਹੈ ਕਿ ਅਸੀਂ ਹੋਰ ਛੋਟੇ ਹੋ ਜਾਣਾ ਕੇਂਦਰ ਦੇ ਵਿੱਚ ਜਾ ਕੇ, ਇਹ ਵੀ ਇੱਕ ਪਹਿਲੂ ਹੈਗਾ।
ਜੀ ਤੇ ਦੀਪਕ ਜੀ, ਪੰਜਾਬ ਦੇ ਮੰਤਰੀ ਮੰਡਲ 'ਚ ਵਿਭਾਗੀ ਫੇਰਬਦਲ ਕੀਤਾ ਗਿਆ।
ਬਿਲਕੁਲ ਜੀ, ਇਹ ਅਚਨਚੇਤ ਮਤਲਬ ਕਿ ਇਹ ਫੇਰਬਦਲ ਹੈ, ਜਾਂ ਇਹ ਲੰਮੀ ਮੱਥਾ ਪੱਚੀ ਤੋਂ ਬਾਅਦ ਕੀਤਾ ਗਿਆ ਵਿਭਾਗੀ ਫੇਰਬਦਲ ਹੈ। ਕੇਜਰੀਵਾਲ ਜੀ 3 ਦਿਨਾਂ ਦੇ ਵੈਸੇ ਤਾਂ ਪੰਜਾਬ ਦੌਰੇ 'ਤੇ ਹੀ ਨੇ, ਅਤੇ ਪੰਜਾਬ ਦੌਰੇ 'ਤੇ ਉਹ ਲਗਾਤਾਰ, ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ ਭਗਵੰਤ ਮਾਨ ਜੀ ਤਾਂ ਹੁਣ ਪਿੱਛਾ ਤੁਰਨ ਜੋਗੇ ਰਹਿ ਗਏ, ਪਹਿਲਾਂ ਐਲਾਨ ਹਰ ਗੱਲ ਦਾ ਕੇਜਰੀਵਾਲ ਜੀ ਕਰਦੇ ਨੇ, ਚਾਹੇ ਨਸ਼ਿਆਂ ਦੇ ਦੂਜੇ ਗੇੜ ਦੀ ਗੱਲ ਹੋਵੇ ਹੈ ਨਾ, ਚਾਹੇ ਆ ਬਲਾਕ ਸੰਮਤੀ ਜ਼ਿਲ੍ਹਾ ਪਰਿਸ਼ਦ ਜਿੱਤੇ ਹੋਏ ਮੈਂਬਰਾਂ ਨੂੰ ਮੁਲਾਕਾਤਾਂ ਦਾ ਦੌਰ ਹੋਵੇ, ਸਹੁੰ ਚੁਕਾਉਣ ਦੀ ਪ੍ਰਕਿਰਿਆ ਜੀ, ਚਾਹੇ ਫਿਰ ਮਤਲਬ ਕਿ ਵਪਾਰੀ ਦੁਕਾਨਦਾਰਾਂ ਨਾਲ ਗੱਲਬਾਤ ਦਾ ਪਹਿਲੂ ਹੋਵੇ, ਹਰ ਥਾਂ ਕੇਜਰੀਵਾਲ ਜੀ ਚਿਹਰਾ ਮੋਹਰਾ ਨੇ। ਪਰ ਵਿਭਾਗੀ ਫੇਰਬਦਲ ਵੀ ਕੇਜਰੀਵਾਲ ਜੀ ਦੇ ਆਸ਼ੀਰਵਾਦ ਨਾਲੇ ਹੋਇਆ, ਕਿਉਂਕਿ ਜਿਹਨੂੰ ਪ੍ਰਮੋਸ਼ਨ ਮਿਲੀ ਹੈ ਉਹ ਕੇਜਰੀਵਾਲ ਜੀ ਹੋਰਾਂ ਦੇ ਖਾਸਮ ਖਾਸ ਨੇ, ਸੰਜੀਵ ਅਰੋੜਾ। ਵੈਸੇ ਮੁੱਖ ਮੰਤਰੀ ਭਗਵੰਤ ਮਾਨ ਜੀ ਮਾਣ ਹੋਰੀ ਵੀ ਉਹਨਾਂ ਦੀ ਆਓ ਭਗਤ ਤੋਂ, ਉਹਨਾਂ ਦੀ ਸੇਵਾ ਪਾਣੀ ਤੋਂ ਖੁਸ਼ ਹੋਣਗੇ। ਆ ਜਪਾਨ ਦਾ, ਕੋਰੀਆ ਦਾ ਜਿਹੜਾ ਟੂਰ ਲੱਗਿਆ ਉਹਦੇ ਵਿੱਚ ਸੰਜੀਵ ਅਰੋੜਾ ਜੀ ਨਾਲ ਸੀ, ਤੇ ਜੀ ਕਹਿੰਦੇ ਲਓ ਜੀ, ਭਗਵੰਤ ਮਾਨ ਜੀ ਤਾਂ ਉਸ ਗੱਲ ਤੋਂ ਵਾਗੋ ਵਾਗ ਨੇ ਕਿ ਵੀ ਲਓ ਜੀ ਇਹਨਾਂ ਨੇ ਸਮਝੌਤੇ ਕਰਾਤੇ ਜੀ, ਹੈ ਇਹਨਾਂ ਨਾਲ ਮੁਲਾਕਾਤ ਕਰਾਤੀ ਜੀ, ਆਹ ਕੁਛ ਸਾਰਾ ਕੁਛ। ਸੋ ਚਾਹੇ ਜੋ ਵੀ ਹੋਵੇ, ਸੰਜੀਵ ਅਰੋੜਾ ਦੀ ਪ੍ਰਮੋਸ਼ਨ ਆਪਣੇ ਆਪ 'ਚ ਇੱਕ ਹੋਰ ਪਹਿਲੂ ਨੂੰ ਉਭਾਰਦੀ ਹੈ। ਵਿਜੇ ਜੀ, ਬੇਸ਼ੱਕ ਸੰਜੀਵ ਅਰੋੜਾ ਨੂੰ ਜਿਹੜਾ ਵਿਭਾਗ ਦਿੱਤਾ ਗਿਆ, ਸਥਾਨਕ ਸਰਕਾਰਾਂ ਦਾ ਵਿਭਾਗ, ਮਤਲਬ ਸ਼ਹਿਰ ਨਾਲ ਸੰਬੰਧਿਤ ਲੋਕਲ ਬੋਡੀਜ਼ ਦਾ ਜਿਹੜਾ ਵਿਭਾਗ ਮਿਲਿਆ, ਇਹ ਮੁੱਖ ਵਿਭਾਗਾਂ 'ਚੋਂ ਇੱਕ ਮੰਨਿਆ ਜਾਂਦਾ। ਸੋ ਬਕਾਇਦਾ ਤੌਰ 'ਤੇ ਰਵਜੋਤ ਹੋਰਾਂ ਨੂੰ, ਡਾਕਟਰ ਰਵਜੋਤ ਹੋਰਾਂ ਦਾ ਮਤਲਬ ਕਦ ਇੱਕ ਤਰ੍ਹਾਂ ਨਾਲ ਕਟੌਤੀ ਕੀਤਾ ਗਿਆ ਕਿ ਉਹਨਾਂ ਤੋਂ ਇਹ ਵਿਭਾਗ ਲੈ ਕੇ ਉਹਨਾਂ ਨੂੰ NRI ਵਿਭਾਗ ਦਿੱਤਾ ਗਿਆ, ਅਤੇ NRI ਵਿਭਾਗ ਕਿੰਨਾ ਐਕਟਿਵ ਹੋ ਸਕਦਾ ਹੈ, ਇੰਨੀ ਵੱਡੀ ਗਿਣਤੀ 'ਚ ਪੰਜਾਬ ਤੋਂ NRI ਗਏ ਹੋਏ ਨੇ, ਪਰ NRI ਵਿਭਾਗ ਨੂੰ ਕਿਵੇਂ ਮੱਠਾ ਰੱਖਿਆ ਜਾਂਦਾ ਆਪਾਂ ਸਾਰੇ ਜਾਣਦੇ ਹਾਂ। ਇਹਨਾਂ ਦੇ ਮਸਲੇ ਹੱਲ ਕਰਨ ਲਈ ਕਦੇ ਕਿਸੇ ਸਰਕਾਰ ਨੇ ਕੋਈ ਪਹਿਲਕਦਮੀ ਨਹੀਂ ਕੀਤੀ, ਜਿਹੋ ਜਿਹੀ ਕੀਤੀ ਜਾਣੀ ਚਾਹੀਦੀ ਸੀ। ਪਰ
ਜੀ
ਸੰਜੀਵ ਅਰੋੜਾ ਨੂੰ ਲੋਕਲ ਬੋਡੀਜ਼ ਵਿਭਾਗ ਦੇ ਕੇ ਕੀ ਉਹਦਾ ਕੱਦ ਇਸ ਤਰ੍ਹਾਂ ਵਧਾਇਆ ਗਿਆ ਕਿ ਮੁੱਖ ਮੰਤਰੀ ਪ੍ਰਚਾਰ ਲਈ, ਫੈਸਲੇ ਲੈਣ ਲਈ ਕੇਜਰੀਵਾਲ ਨਾਲ ਕੰਮ ਕਰਨ ਦੇ ਲਈ ਤਾਲਮੇਲ ਕਰਨ ਲਈ ਸੰਜੀਵ ਅਰੋੜਾ, ਕੀ ਇਹ ਵੀ ਤੀਜੇ ਨੰਬਰ ਦੇ ਸਰਕਾਰ ਦੇ ਵਿੱਚ ਪਾਵਰਫੁਲ ਮੰਤਰੀ ਨੇ ਹੁਣ ਇਹ ਸਮੇਂ 'ਚ ਦੇਖੀ? ਇੱਕ ਮੁੱਖ ਮੰਤਰੀ ਨੇ, ਇੱਕ ਹਰਪਾਲ ਚੀਮਾ ਨੇ, ਤੇ ਹੁਣ ਸੰਜੀਵ ਅਰੋੜਾ ਨੇ।
ਜੀ
ਇਸ ਤੋਂ ਵੀ ਅਹਿਮ, ਆਉਂਦੇ ਦਿਨਾਂ 'ਚ ਪੰਜਾਬ ਦੇ ਅੰਦਰ ਨਗਰ ਨਿਗਮ, ਨਗਰ ਕੌਂਸਲ ਚੋਣਾਂ ਨੇ। ਸੋ ਇਸ ਲਈ ਸੰਜੀਵ ਅਰੋੜਾ ਤੋਂ ਵਧੀਆ ਵਪਾਰੀ ਹੋਰ ਕੌਣ ਹੋ ਸਕਦਾ?
ਜੀ
ਸੋ ਸ਼ਹਿਰੀਕਰਨ ਦੇ ਹਵਾਲੇ ਨਾਲ ਇਸ ਤਰੀਕੇ ਲਈ ਉਹਨਾਂ ਨੂੰ ਤਾਂ ਚਾਰਜ ਦਿੱਤਾ ਗਿਆ ਕਿ ਉਹ ਫੈਸਲੇ ਆਪ ਲੈਣਗੇ, ਕੀ ਉਹ ਫੈਸਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਹਿਮਤੀ ਨਾਲ ਲੈਣਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਾਈਪਾਸ ਕਰਕੇ ਸਿੱਧੇ ਕੇਜਰੀਵਾਲ ਦੀ ਸਹਿਮਤੀ ਨਾਲ ਲੈਣਗੇ? ਇਹ ਵੀ ਸਵਾਲ
ਜੀ
ਕਿ ਡਾਇਰੈਕਟ ਤਾਰਾਂ ਤਾਂ ਨਹੀਂ ਜੁੜ ਗਈਆਂ।
ਜੀ
ਸੋ ਇਹ ਕਿੰਨੇ ਹੀ ਸਵਾਲ ਅੱਜ ਵਿਭਾਗੀ ਤੌਰ ਦੇ ਉੱਤੇ ਇਸ ਫੇਰਬਦਲ ਨੇ ਜਨਮ ਦਿੱਤੇ ਨੇ। ਉਸ ਕੱਲ੍ਹ ਨੂੰ ਕੈਬਨਿਟ ਦੀ ਬੈਠਕ ਵੀ ਹੋਏਗੀ, ਉਹਦੇ ਵਿੱਚ ਵੀ ਕੁਝ ਅਹਿਮ ਫੈਸਲੇ ਹੋ ਸਕਦੇ ਨੇ। ਸੋ ਕੁੱਲ ਮਿਲਾ ਕੇ ਸੰਜੀਵ ਅਰੋੜਾ ਦੀ ਤਾਕਤ ਵੀ ਵਧੀ ਹੈ। ਜੇ ਤੁਸੀਂ ਇਹ ਵੀ ਕਹੋ ਕਿ ਪੰਜਾਬ ਸਰਕਾਰ ਚੋਂ ਅਣਐਲਾਨੇ ਉਪ ਮੁੱਖ ਮੰਤਰੀ ਨੇ ਤਾਂ ਕੋਈ ਅਤਕਥਨੀ ਨਹੀਂ ਹੋਊਗੀ।
ਜੀ ਤੇ ਦੀਪਕ ਜੀ, ਮੁੱਖ ਮੰਤਰੀ ਨੇ ਜਿਹੜੀ ਗੱਲ ਆਖੀ ਆ ਕਿ 15 ਤਰੀਕ ਨੂੰ ਮਿਲਦੇ ਆ ਸਬੂਤਾਂ ਸਮੇਤ, ਕਿਉਂਕਿ ਅਕਾਲ ਤਖਤ ਸਾਹਿਬ ਵੱਲੋਂ ਤਲਬ ਕੀਤਾ ਗਿਆ ਹੈ ਮੁੱਖ ਮੰਤਰੀ ਨੂੰ, ਇਹਨੂੰ ਕਿਵੇਂ ਵੇਖਿਆ ਜਾ ਰਿਹਾ? ਇਹ ਬੇਨਤੀ ਹੈ, ਧਮਕੀ ਹੈ, ਮੁੱਖ ਮੰਤਰੀ ਦਾ ਵਿਸ਼ਵਾਸ ਹੈ, ਉਹਨਾਂ ਦਾ ਕੌਨਫੀਡੈਂਸ ਹੈ ਜਾਂ ਕੀ ਆ?
ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਤਲਬ ਕੀਤਾ ਗਿਆ। ਉਹਨਾਂ ਦੀ ਜਵਾਬ ਤਲਬੀ ਹੋਣੀ ਹੈ ਤੇ ਉਹ ਇਸ ਤਲਬ ਕੀਤੇ ਜਾਣ ਨੂੰ ਈਵੈਂਟ ਵਾਂਗ ਪ੍ਰਚਾਰ ਰਹੇ ਨੇ। ਮਤਲਬ ਉਹਨਾਂ ਦਾ ਤਰੀਕਾਕਾਰ ਕਦੇ ਤੰਜ ਕੱਸਣ ਵਾਲਾ ਲੱਗਦਾ ਹੈ, ਕਦੇ ਵਿਅੰਗ ਕੱਸਣ ਵਾਲਾ ਲੱਗਦਾ ਹੈ, ਕਦੇ ਮਜ਼ਾਕ ਉਡਾਉਣ ਵਾਲਾ ਲੱਗਦਾ ਹੈ, ਕਦੇ ਅਰਜੋਈ ਵਾਲਾ ਲੱਗਦਾ ਹੈ, ਕਦੇ ਬੇਨਤੀ ਵਾਲਾ ਲੱਗਦਾ। ਮਤਲਬ ਕਲਾਕਾਰ ਤਾਂ ਕਲਾਕਾਰ ਨੇ, ਉਹਨਾਂ ਕੋਲ ਹਰ ਤਰ੍ਹਾਂ ਦੀ ਕਲਾਕਾਰੀ ਹੈਗੀ ਹੈ। ਵੈਸੇ ਤਾਂ ਬਹਿਸ ਤਾਂ ਇਸੇ ਗੱਲ ਤੇ ਛਿੜੀ ਹੋਈ ਹੈ ਕਿ ਕੀ ਉਹਨਾਂ ਨੂੰ ਤਲਬ ਕੀਤਾ ਜਾ ਸਕਦਾ ਸੀ ਜਾਂ ਨਹੀਂ, ਕੀ ਤਲਬ ਕਰਨਾ ਸਹੀ ਹੈ ਜਾਂ ਨਹੀਂ, ਕੀ ਤਲਬ ਕਰਨਾ ਸੀ ਜਾਂ ਨਹੀਂ, ਇਹ ਕਿੰਨੇ ਤਰ੍ਹਾਂ ਦੇ ਸਵਾਲ ਤਾਂ ਖੜੇ ਨੇ।
ਜੀ
ਪਰ ਉਹ ਤੋਂ ਬਾਅਦ ਫਿਰ ਸਵਾਲ ਇਹ ਵੀ ਖੜਾ ਹੋ ਗਿਆ ਕਿ ਜਿਨ੍ਹਾਂ ਦੇ ਕਹਿਆਂ ਤੇ ਤਲਬ ਕੀਤਾ ਉਹਨਾਂ ਨੇ ਤਾਂ ਇਹ ਸੋਚ ਕੇ ਤਲਬ ਕੀਤਾ ਸੀ ਕਿ ਆਪਾਂ ਇਹਦੇ ਪਰਖ ਉਤਰਨੇ ਆ, ਕਿਤੇ ਇਹ ਤਾਂ ਨਹੀਂ ਹੋਰ ਵੱਡੀ ਉਡਾਨ ਭਰਨ ਦੇ ਕਾਬਲ ਬਣਾਤਾ ਤੁਸੀਂ ਅਗਲਾ ਕਿ ਲੈ ਵੀ ਆਜੋ ਜਿੱਥੇ ਮਰਜ਼ੀ, ਹੁਣ ਤਾਂ ਮੈਂ ਕੇਜਰੀਵਾਲ ਨੂੰ ਵੀ ਕਹਿਣ ਜੋਗਾ ਕਿ ਦੇਖ ਮੈਂ ਕਿਵੇਂ ਖੜਦਾ, ਮੈਂ ਕਿਵੇਂ ਅੜਦਾ, ਮੇਰਾ ਬਦਲ ਤੇਰੇ ਕੋਲ ਹੈ ਹੀ ਨੀਗਾ, ਕਿਤੇ ਇਹ ਤਾਂ ਨਹੀਂ ਗਾ ਕਿ ਹੋਰ ਹਵਾ ਭਰ ਦਿੱਤੀ ਗਈ ਹੋਵੇ। ਇਹਦੇ ਉੱਤੇ ਵੀ ਚਰਚਾ। ਇਹਨਾਂ ਸਾਰੀ ਬਹਿਸ ਦੇ ਦਰਮਿਆਨ ਜਿਸ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਮੈਂ ਸਧਾਰਨ ਸਿੱਖ ਵਾਂਗ, ਸਧਾਰਨ ਸ਼ਰਧਾਲੂ ਵਾਂਗ ਨਿਮਰਤਾ ਸਹਿਤ ਜਾ ਕੇ ਪੇਸ਼ ਹੋਊਂਗਾ, ਮੇਰੇ ਲਈ ਪਹਿਲਾਂ ਅਕਾਲ ਤਖਤ ਸਾਹਿਬ ਹੈ, ਬਾਕੀ ਸਾਰੀਆਂ ਗੱਲਾਂ ਉਸੇ ਅਹੁਦੇ ਤੇ ਬੈਠੇ ਵਿਅਕਤੀ ਦਾ ਜੋ ਮਰਜ਼ੀ ਮਸਲਾ ਹੋਵੇ, ਪਰ ਮੈਂ ਪੇਸ਼ ਹੋਵਾਂਗਾ, ਸਾਡੇ ਲਈ ਅਕਾਲ ਤਖਤ ਸਰਵੋਤਮ ਹੈ, ਮੈਂ ਰਾਸ਼ਟਰਪਤੀ ਦਾ ਵੀ ਸਮਾਗਮ ਛੱਡ ਦਿਆਂਗੇ। ਉਸ ਦਿਨ ਆਪਾਂ ਜ਼ਿਕਰ ਕੀਤਾ ਸੀ ਕਿ ਕਾਬਲੇ ਤਾਰੀਫ ਕਦਮ ਹੈ
ਜੀ,
ਇਹ ਪਹਿਲਕਦਮੀ ਸਹੀ ਹੈ। ਪਰ ਹੁਣ ਮੁੱਖ ਮੰਤਰੀ ਸਾਹਿਬ ਹਰ ਸਟੇਜ ਤੇ, ਹਰ ਮੰਚ ਤੇ, ਹਰ ਥੜੇ ਤੇ, ਹਰ ਮੀਡੀਆ ਚ ਇੱਕੋ ਗੱਲ, ਮੈਂ ਤਾਂ ਜੀ ਰਾਸ਼ਟਰਪਤੀ ਦੇ ਪ੍ਰੋਗਰਾਮ ਨੂੰ ਨਾ ਕਰਤੀ, ਮੈਂ ਤਾਂ ਕਹਿਤਾ ਜੀ ਮੈਂ ਤਾਂ ਨਹੀਂ ਆਉਂਦਾ ਜੀ, ਮੈਂ ਤਾਂ ਜਾਣਾ ਹੀ ਉੱਥੇ ਹੈ ਜੀ। ਤੇ ਅੱਜ ਉਹ ਤੋਂ ਅੱਗੇ ਵੱਧ ਕੇ ਮਿਲਦੇ ਆ 15 ਜਨਵਰੀ ਨੂੰ ਸਬੂਤਾਂ ਸਮੇਤ, ਕਹਿੰਦੇ ਜੀ ਮੈਂ ਸਬੂਤ ਲੈ ਕੇ ਜਾਊਂਗਾ, ਮੈਂ ਉੱਥੇ ਸਬੂਤ ਰੱਖੂੰਗਾ। ਵਿਜੇ ਜੀ ਜੇ 2 ਦਸੰਬਰ ਦੇ ਹਿਸਾਬ ਨਾਲ ਇਹ ਕਾਰਵਾਈ ਹੋਣੀ ਹੋਵੇ ਤਾਂ ਫਿਰ ਤਾਂ ਹਾਂ ਨਾ ਚ ਜਵਾਬ ਦੇਣਾ ਪੈਂਦਾ
ਜੀ,
ਫਿਰ ਇਹ ਤੋਂ ਵੱਧ ਕੇ ਕੁਛ ਨਹੀਂ ਹੁੰਦਾ, ਚੈੱਕ ਕਰਕੇ ਦੇਖ ਲਓ। ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਅਪੀਲ ਕਰਦਾ ਜੱਦਾਰ ਸਾਹਿਬ ਨੂੰ ਕਿ ਮੈਨੂੰ ਜਦੋਂ ਬੁਲਾਓ ਤਾਂ ਲਾਈਵ ਚ ਲਾਇਓ, ਮੈਨੂੰ ਬਹੁਤ ਲੋਕ ਫੋਨ ਕਰ ਰਹੇ ਨੇ, ਬਹੁਤ ਲੋਕ ਪਹੁੰਚ ਕਰ ਰਹੇ ਨੇ ਕਿ ਜੀ ਲਾਈਵ ਹੋਣਾ ਚਾਹੀਦਾ ਤੇ ਫਿਰ ਲਾਈਵ ਦੇਖਣ ਲੋਕ, ਜਦੋਂ ਮੈਂ ਪੈਸਿਆਂ ਦਾ ਹਿਸਾਬ ਕਿਤਾਬ ਰੱਖਾਂ ਵੀ ਕੀ ਤੁਹਾਨੂੰ ਤਲਬ ਕਰਨ ਲੱਗਿਆਂ ਕਿਹਾ ਗਿਆ ਕਿ ਤੁਸੀਂ ਗੋਲਕਾਂ ਦਾ ਹਿਸਾਬ ਲੈ ਕੇ ਆਇਓ?
ਜੀ
ਜੇ ਹਿਸਾਬ ਦੇਣਾ ਗੋਲਕਾਂ ਦਾ ਤਾਂ ਦਓ, ਜਿਹੜਾ ਖਜ਼ਾਨਾ ਤੁਹਾਨੂੰ ਸੌਂਪਿਆ ਪੰਜਾਬ ਨੇ, ਜਿਹੜਾ ਰੰਗਲਾ ਪੰਜਾਬ ਫੰਡ ਬਣਾਇਆ ਸੀ ਉਹਦਾ ਦਓ ਹਿਸਾਬ, ਪੰਜਾਬ ਦੇ ਸਿਰ ਤੇ ਕਰਜ਼ੇ ਦੀ ਪੰਡ ਵੱਧ ਰਹੀ ਹੈ, ਦਓ ਉਹਦਾ ਹਿਸਾਬ। ਕੇਂਦਰ ਕੋਲੋਂ ਜੇ ਨਹੀਂ ਆਇਆ ਪੈਸਾ ਹੈ ਤੇ ਜਿਹੜਾ ਉਹ ਰਾਖਵਾਂ ਰੱਖਿਆ ਵਾ ਸੀਗਾ ਆਫਤ ਲਈ, ਉਹ ਕਿੱਥੇ ਖਰਚਿਆ? ਦਓ ਉਹਦਾ ਹਿਸਾਬ
ਜੀ।
ਸੋ ਤੁਹਾਡੇ ਕੋਲ ਜਿਹੜੇ ਖਜ਼ਾਨੇ ਦੀਆਂ ਚਾਬੀਆਂ ਤੁਸੀਂ ਉਹਦਾ ਹਿਸਾਬ ਦਿਓ। SGPC ਇੱਕ ਆਜ਼ਾਦ ਸੰਸਥਾ ਹੈ, ਬੇਸ਼ੱਕ ਬਾਦਲਾਂ ਦੇ ਕਬਜ਼ੇ ਵਾਲੀ ਹੈ, ਤੇ ਜੇ ਅਸੀਂ ਆਪਣੇ MLA ਰਾਹੀਂ ਪੁੱਛ ਸਕਦੇ ਹਾਂ ਕਿ ਭਈ ਤੁਸੀਂ ਜਵਾਬਦੇਹੀ ਹੈ, ਉਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਰਾਹੀਂ ਪੁੱਛਿਆ ਜਾਣਾ ਸ਼੍ਰੋਮਣੀ ਕਮੇਟੀ ਨੂੰ
ਜੀ
ਕਿ ਪੁੱਛੋ ਜੀ। ਜੇ MLA ਨੂੰ ਅਸੀਂ ਕਹਿੰਦੇ ਹਾਂ ਕਿ ਵੀ MLA ਕਿਉਂ ਨਹੀਂ ਪੁੱਛਦੇ ਕੇਜਰੀਵਾਲ ਕੀ ਲੱਗਦਾ ਪੰਜਾਬ ਦਾ, ਭਗਵੰਤ ਮਾਨ ਕਿਉਂ ਨਹੀਂ ਪੰਜਾਬ ਦੀ ਗੱਲ ਕਰਦੇ, ਤਾਂ ਮੈਂਬਰਾਂ ਨੂੰ ਪੁੱਛਣਾ ਪਊਗਾ ਵੀ ਤੁਸੀਂ ਪੁੱਛੋ ਪ੍ਰਧਾਨ ਨੂੰ ਕਿ ਦੱਸੇ ਵੀ ਹਿਸਾਬ ਦੇਵੇ, ਚਾਹੇ ਗੁਰੂ ਗ੍ਰੰਥ ਸਾਹਿਬ ਦੇ ਮਾਮਲਿਆਂ ਦਾ ਮਸਲਾ ਹੈ, ਚਾਹੇ ਫੰਡਾਂ ਦਾ ਮਾਮਲਾ
ਜੀ।
ਉੱਥੇ ਵੀ ਉਸੇ ਤਰ੍ਹਾਂ ਦਾ ਸੈਸ਼ਨ ਹੁੰਦਾ ਹੈ, ਉਸੇ ਤਰ੍ਹਾਂ ਉੱਥੇ ਇਜਲਾਸ ਹੁੰਦਾ ਹੈ, ਇਸ ਲਈ ਉਸੇ ਇਜਲਾਸ 'ਚ ਸਵਾਲ ਉੱਠਣ। ਭਗਵੰਤ ਮਾਨ ਕਿਹੜੇ ਤਰੀਕੇ ਨਾਲ ਇਹ ਸਵਾਲ ਖੜਾ ਕਰ ਰਹੇ ਨੇ? ਤੇ ਜਿਵੇਂ ਆਪਾਂ ਇੱਕ ਦਿਨ ਗੱਲ ਕਰ ਰਹੇ ਸੀ ਨਾ ਕਿ ਉਹਦੇ ਹਰਚਰਨ ਭੁੱਲਰ ਦੇ ਵਕੀਲ ਕਹਿੰਦੇ ਨੇ ਜੀ ਕਿ ਸੇਵਾ ਪਾਣੀ ਦਾ ਅਰਥ, ਚਾਹ ਪਾਣੀ ਦਾ ਅਰਥ ਰਿਸ਼ਵਤ ਨਹੀਂ ਹੁੰਦਾ
ਜੀ,
ਤੇ ਆਪਾਂ ਕਿਹਾ ਵੀ ਕਿ ਭਾਰਤ 'ਚ ਕਿਹਨੂੰ ਨਹੀਂ ਪਤਾ ਕਿ ਸੇਵਾ ਪਾਣੀ ਦਾ ਅਰਥ ਕੀ ਹੈ? ਸਭ ਨੂੰ ਪਤਾ ਕਿ ਸੇਵਾ ਪਾਣੀ ਦਾ ਅਰਥ ਰਿਸ਼ਵਤ ਹੈ। ਉਸੇ ਤਰ੍ਹਾਂ ਨਿਮਰਤਾ ਸਹਿਤ ਮੈਂ ਬੇਨਤੀ ਕਰਦਾ ਜਥੇਦਾਰ ਸਾਹਿਬ ਨੂੰ ਕਿ ਜੀ ਉਹ ਇਸ ਪ੍ਰੋਗਰਾਮ ਦਾ ਲਾਈਵ ਕਰਨ ਤੇ ਥੱਲੇ ਫਿਰ ਕੋਡ ਕਰਕੇ ਆਪਣੇ ਟਵੀਟ 'ਚ ਇਹ ਲਿਖਣਾ, ਮਿਲਦੇ ਹਾਂ 15 ਜਨਵਰੀ ਨੂੰ ਸਬੂਤਾਂ ਸਮੇਤ। ਤੇ ਇਸ ਲਾਈਨ ਦਾ ਅਰਥ ਹਰ ਕੋਈ ਸਮਝਦਾ ਕਿ ਕਿਹੜੀ ਨਿਮਰਤਾ ਇਹਦੇ ਵਿੱਚ, ਇਹਦੇ ਵਿੱਚ ਤੌਂਸ ਹੈ, ਇਹਦੇ ਵਿੱਚ ਚੁਣੌਤੀ ਹੈ। ਸੋ ਇਸ ਲਈ ਸ਼ਰਤਾਂ ਦੇ ਲਾ ਕੇ ਜੇ ਤੁਸੀਂ ਜਾਣਾ ਚਾਹੁੰਦੇ ਹੋ ਅਕਾਲ ਤਖਤ ਸਾਹਿਬ ਦੇ ਉੱਤੇ, ਫਿਰ ਇਹ ਤੁਹਾਨੂੰ ਸ਼ੋਭਦਾ ਨਹੀਂ। ਸਵਾਲ ਤਾਂ ਇਹ ਵੀ ਖੜਾ ਹੈ ਕਿ ਸੱਦਣ ਤੋਂ ਲੈ ਕੇ ਬੁਲਾਉਣ ਤੱਕ ਕਿ ਹਰ ਕੋਈ ਆਪਣੇ ਸਿਧਾਂਤ ਤੇ ਆਪਣੇ ਨਿਯਮਾਂ ਦੇ ਉੱਤੇ ਖਰਾ ਉਤਰ ਵੀ ਰਿਹਾ ਕਿ ਨਹੀਂ, ਇਹ ਸਾਰੇ ਸਵਾਲ ਵੀ ਉਸ ਦਿਨ ਦੋ ਚਾਰ ਹੋਣਗੇ। ਸੋ 15 ਤਰੀਕ ਦੂਰ ਨਹੀਂ ਹੈ,
ਜੀ,
ਪਰ ਮੁੱਖ ਮੰਤਰੀ ਸਾਹਿਬ ਦੇ ਤਰੀਕਾਕਾਰ ਨੇ ਉਹਨਾਂ ਨੂੰ ਮੈਨੂੰ ਲੱਗਦਾ ਛੋਟਾ ਜ਼ਰੂਰ ਕੀਤਾ।
ਤੇ ਦੀਪਕ ਜੀ, ਵਿਗੜੇ ਬੋਲਾਂ ਦੇ ਕਰਕੇ ਆਪ ਆਗੂ ਆਤਿਸ਼ੀ ਵੀ ਵਿਵਾਦਾਂ ਦੇ ਵਿੱਚ ਘਿਰੇ ਨੇ, ਉੱਧਰ ਕੀ ਚੱਲ ਰਿਹਾ?
ਬਿਲਕੁਲ, ਕੱਲ ਇਹ ਕੁਝ ਕਲਿੱਪ ਚਰਚਾ 'ਚ ਆਉਣੇ ਸ਼ੁਰੂ ਹੋਏ ਦੇਰ ਰਾਤ, ਤੇ ਸਵੇਰ ਤੱਕ ਇਹ ਤਰਥੱਲੀ ਮੱਚ ਗਈ ਕਿ ਲਓ ਜੀ, ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਅੱਜ ਕੱਲ੍ਹ ਦਿੱਲੀ ਦੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੀ ਲੀਡਰ ਬੀਬੀ ਆਤਿਸ਼ੀ ਨੇ ਕਹਿੰਦੇ ਜੀ ਕਿ ਗੁਰੂ ਸਾਹਿਬ ਬਾਰੇ ਕੋਈ ਆਪੱਤੀਜਨਕ ਸ਼ਬਦ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਹਵਾਲੇ ਨਾਲ ਕੁਝ ਅਜਿਹਾ ਬੋਲਤਾ ਜਿਹਨੂੰ ਲੈ ਕੇ ਉੱਥੇ ਵਿਧਾਨ ਸਭਾ ਦੇ ਵਿੱਚ ਹੰਗਾਮਾ ਹੋਇਆ, ਮਤਲਬ ਉਹ ਸ਼ਬਦ ਜਿਹੜੇ ਚੱਲ ਰਹੇ ਨੇ ਸੋਸ਼ਲ ਮੀਡੀਆ 'ਤੇ ਉਹ ਦਰਹਾਉਣੇ ਸ਼ੋਭਦੇ ਨਹੀਂ ਗੇ, ਪਰ ਉਹ ਲਗਾਤਾਰ ਸਾਰੇ ਲੋਕਾਂ ਨੇ ਸੁਣੇ, ਉਹਦੇ ਵਿੱਚ ਆਵਾਜ਼ ਸਾਫ਼ ਬੇਸ਼ੱਕ ਨਹੀਂ ਸੁਣਦੀ, ਪਰ ਉਹ ਜਿਹੜੀ ਗੱਲ ਲਿਖੀ ਗਈ ਆ ਉਹ ਤੋਂ ਬਾਅਦ ਉਹ ਐਕਸ਼ਨਾਂ ਦੇ ਆਧਾਰ 'ਤੇ ਜਦੋਂ ਬੰਦਾ ਦੇਖਦਾ ਤਾਂ ਉਹਨੂੰ ਲੱਗਦਾ ਕਿ ਹਾਂ ਇਹੀ ਗੱਲ ਉਹ ਕਹਿ ਰਹੀ ਆ, ਲਿਪਸ ਉਹਦੇ ਜਿਵੇਂ ਮੈਚ ਕਰਨ ਦੇ ਜਿਹੇ ਵੱਲ ਨਾ ਕਿਹਾ ਸਵਾਲ ਆਵੇ। ਸੋ ਉਹਦੇ ਉੱਤੇ ਹੁਣ ਇਹ ਵਿਵਾਦ ਖੜਾ ਹੋ ਗਿਆ। ਵਿਧਾਨ ਸਭਾ ਦੇ ਮੈਂਬਰਾਂ ਨੇ, ਖਾਸ ਕਰ ਭਾਜਪਾਈਆਂ ਨੇ ਸਪੀਕਰ ਨੂੰ ਲਿਖਿਆ ਕਿ ਜਿਹਦੀ ਮੈਂਬਰੀ ਰੱਦ ਕਰੋ, ਹੈ ਨਾ। ਤੇ ਇੱਧਰ ਪ੍ਰਗਟ ਸਿੰਘ, ਸੁਖਬੀਰ ਬਾਦਲ, ਧਾਮੀ, ਹੈ ਨਾ, ਹੋਰ ਪਾਰਟੀਆਂ ਦੇ ਲੀਡਰ ਲਗਾਤਾਰ ਬੀਬੀ ਦੇ ਉੱਤੇ ਹਮਲਾਵਰ ਨੇ ਕਿ ਵੀ ਬੀਬੀ ਨੇ ਬਹੁਤ ਵੱਡਾ ਗੁਨਾਹ ਕੀਤਾ, ਇਹ ਸ਼ੋਭਦਾ ਨਹੀਂ। ਪਰ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਖੁਦ ਆਤਿਸ਼ੀ ਤੱਕ ਇਹ ਇਸ ਨੁਕਤੇ 'ਤੇ ਗੱਲ ਕਰ ਰਹੇ ਨੇ ਜੀ ਕਿ ਇਹ ਤਾਂ ਜੀ ਜਾਣ ਬੁੱਝ ਕੇ, ਇਹ ਤਾਂ ਰਾਜਨੀਤੀ ਉਹ ਇਹੀ ਜੀ ਵਰਗ ਵੰਡ ਦੀ ਕਰਦੇ ਨੇ, ਇਹ ਤਾਂ ਫਿਰਕੂਵਾਦ ਦੀ ਰਾਜਨੀਤੀ ਕਰਦੇ ਨੇ, ਇਸ ਲਈ ਇਹਨੂੰ ਹਵਾ ਦੇ ਰਹੇ ਨੇ, ਇਹ ਮੁੱਦਿਆਂ ਦੇ ਉੱਤੇ ਭਗੌੜਾ ਨੇ ਵੀ। ਸਵਾਲ ਇਹ ਹੈ ਕਿ ਜੇ ਬੀਬੀ ਨੇ ਗਲਤੀ ਨਾਲ ਵੀ ਕੋਈ ਗਲਤ ਸ਼ਬਦ ਬੋਲਤਾ, ਜੇ ਤੁਹਾਡੀ ਮੰਨ ਲਈਏ ਕੋਈ ਗਲਤ ਮਨਸ਼ਾ ਨਹੀਂ ਸੀ, ਤੁਹਾਤੋਂ ਇਹ ਸ਼ਬਦ ਨਿਕਲ ਗਿਆ, ਤਾਂ ਫਿਰ ਜੇ ਨਿਕਲ ਗਿਆ ਤਾਂ ਉਹਦੇ ਲਈ ਜਨਤਕ ਤੌਰ 'ਤੇ ਮਾਫ਼ੀ ਮੰਗ ਲਓ।
ਜੀ,
ਜੇ ਤੁਸੀਂ ਇਹ ਗੁਨਾਹ ਨਹੀਂ ਕੀਤਾ, ਵਿਰੋਧੀ ਧਿਰ ਵਾਲੇ ਬੇਮਤਲਬ ਇਹਦਾ ਪ੍ਰੋਪੋਗੰਡਾ ਬਣਾ ਰਹੇ ਨੇ, ਤਾਂ ਉਹ ਗੁਨਾਹਗਾਰ ਨੇ। ਪਰ ਆਤਿਸ਼ੀ ਨੇ ਆਪਣੀ ਸਫਾਈ ਦਿੱਤੀ ਆ, ਉਹਨਾਂ ਨੇ ਆਪਣੀ ਸਫਾਈ 'ਚ ਇਹ ਗੱਲ ਕਹੀ ਕਿ ਮੈਂ ਜਿਸ ਪਰਿਵਾਰ ਤੋਂ ਆਉਂਦੀ ਹਾਂ, ਸਾਡੇ ਪਰਿਵਾਰ 'ਚ ਪਹਿਲੇ ਜੀ ਨੂੰ, ਪਹਿਲੇ ਬੱਚੇ ਨੂੰ ਸਿੱਖ ਬਣਾਇਆ ਜਾਂਦਾ, ਇਸ ਲਈ ਮੈਂ ਤਾਂ ਗੁਰੂ ਸਾਹਿਬਾਨ ਬਾਰੇ ਕੁਝ ਗਲਤ ਬੋਲ ਹੀ ਨਹੀਂ ਸਕਦੀ, ਸੋਚ ਵੀ ਨਹੀਂ ਸਕਦੀ। ਇਹ ਬੇਲੋੜਾ ਵਿਵਾਦ ਖੜਾ ਕੀਤਾ, ਉਹਨੂੰ ਤਾਂ ਇਹ ਕਿਹਾ, ਪਰ ਜਦੋਂ ਕਲਿੱਪ ਕੰਨੀ ਦੇਖਦੇ ਹੋ ਤਾਂ ਲੱਗਦਾ ਕਿ ਕੁਝ ਗਲਤੀ ਹੋਈ ਹੈ। ਸੋ ਇਸ ਲਈ ਦਿੱਲੀ ਦੇ ਵਿੱਚ ਬਹੁਤ ਚੁਣੌਤੀਆਂ ਨੇ, ਜਮੁਨਾ ਤੋਂ ਲੈ ਕੇ ਪ੍ਰਦੂਸ਼ਣ ਤੋਂ ਲੈ ਕੇ ਦਿੱਲੀ ਦੇ ਹੋਰ ਮਸਲਿਆਂ ਤੋਂ ਲੈ ਕੇ ਹੈ ਅਵਾਰਾ ਕੁੱਤਿਆਂ ਤੱਕ ਵਾਲੇ ਮਸਲੇ ਉੱਥੇ ਚੁਣੌਤੀ ਬਣ ਕੇ ਖੜੇ ਨੇ। ਉਹਨਾਂ ਦੇ ਉੱਤੇ ਸਰਕਾਰ ਜਵਾਬਦੇਹੀ ਤੋਂ ਭਗੌੜਾ, ਸਥਿਤੀ ਤੋਂ ਭਗੌੜਾ, ਪਰ ਜਿਹੜਾ ਇਹ ਮੁੱਦਾ ਇਹ ਇੰਨਾ ਸੰਵੇਦਨਸ਼ੀਲ ਹੈ ਕਿ ਇਸ ਮਸਲੇ ਤੋਂ ਵਿਰੋਧੀ ਧਿਰ ਬਚ ਕੇ ਨਹੀਂ ਲੰਘ ਸਕਦੀ, ਉਸ ਨੂੰ ਜਵਾਬ ਦੇਣਾ ਪੈਣਾ। ਇਹ ਵੱਖਰੀ ਗੱਲ ਹੈ ਕਿ ਕੇਜਰੀਵਾਲ ਤੇ ਉਹਦੀ ਟੀਮ ਉੱਥੋਂ ਭਗੌੜਾ ਹੈ ਤੇ ਉਹ ਪੰਜਾਬ 'ਚ ਬੈਠੇ ਨੇ, ਦਿੱਲੀ ਦੇ ਵਿੱਚ ਰਾਜਭਾਗ ਮਾਨਣ ਤੋਂ ਬਾਅਦ ਦਿੱਲੀ ਕੰਨੀ ਨੂੰ ਮੂੰਹ ਹੀ ਨਹੀਂ ਕਰਦੇ, ਜਿਵੇਂ ਆਤਿਸ਼ੀ ਤੇ ਹੋਰ ਉੱਥੇ ਜਿਹੜੇ ਚੁਣੇ ਨੇ ਉਹਨਾਂ ਦੇ ਸਿਰ ਤੇ ਛੱਡ ਕੇ ਆ ਗਏ ਨੇ। ਪਰ ਆਤਿਸ਼ੀ ਤੇ ਵਿਗੜੇ ਬੋਲ ਉਹ ਸਵਾਲਾਂ ਦੇ ਘੇਰੇ 'ਚ ਹੈ, ਜੇ ਇਹ ਸਹੀ ਇਹੀ ਬੋਲ ਨੇ ਫਿਰ ਜਵਾਬਦੇਹੀ ਉਹਦੀ ਵੀ ਹੈ। ਜਿਵੇਂ ਇੱਕ ਵੀਡੀਓ ਚੱਲ ਰਹੀ ਹੈ ਮੁੱਖ ਮੰਤਰੀ ਸਾਹਿਬ ਦੀ, ਜੇ ਉਹ ਵੀਡੀਓ ਸਹੀ ਹੈ ਹੈ ਤਾਂ ਫਿਰ ਜਵਾਬਦੇਹੀ ਮੁੱਖ ਮੰਤਰੀ ਸਾਹਿਬ ਦੀ ਵੀ ਹੈ। ਸੋ ਇਸ ਲਈ ਇਹ ਜਵਾਬਦੇਹੀਆਂ ਤੈਅ ਹੋਣਗੀਆਂ। ਪਰ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਜੋ ਕੁਛ ਫੈਲਦਾ ਉਸ ਦੇ ਲਈ ਕੋਈ AI ਦਾ ਆੜ ਲੈਂਦਾ ਹੈ ਤੇ ਕੋਈ AI ਰਾਹੀਂ ਹਮਲਾ ਕਰਦਾ। ਸੋ ਸੱਚ ਝੂਠ ਅੱਜ ਦੇ ਟਾਈਮ 'ਚ ਨਿਤਾਰਾ ਕਰਨਾ ਐਂ ਖੁੱਲ੍ਹੀ ਅੱਖ ਨਾਲ ਦੇਖ ਕੇ ਬਹੁਤ ਔਖਾ ਹੋ ਜਾਂਦਾ
ਜੀ। ਦੀਪਕ ਜੀ, ਡੋਨਲਡ ਟਰੰਪ ਨੇ ਇੱਥੇ ਅਮਰੀਕਾ ਦੇ ਵਿੱਚ ਇੱਕ ਅਜਿਹੇ ਬਿੱਲ ਨੂੰ ਅਪਰੂਵਲ ਦੇ ਦਿੱਤੀ ਆ ਜਿੱਤੇ ਅਜੇ ਸੈਨੇਟ ਦੇ ਵਿੱਚ ਵੋਟਿੰਗ ਹੋਣੀ ਬਾਕੀ ਆ। ਵੋਟਿੰਗ ਕਦੋਂ ਹੋਏਗੀ ਇਹ ਵੀ ਪੱਕਾ ਨਹੀਂ ਪਤਾ, ਪਰ ਜੇ ਬਿੱਲ ਪਾਸ ਹੋ ਜਾਂਦਾ ਤਾਂ ਅਮਰੀਕਾ ਭਾਰਤ ਉੱਪਰ ਅਤੇ ਹੋਰਨਾਂ ਕੁਝ ਮੁਲਕਾਂ ਉੱਪਰ 500% ਤੱਕ ਦਾ ਟੈਰਿਫ ਲਗਾ ਸਕੇਗਾ ਅਤੇ ਕਹਾਣੀ ਜੁੜਦੀ ਆ ਰਸ਼ੀਆ ਦੇ ਨਾਲ।
ਬਿਲਕੁਲ ਜੀ, ਪਹਿਲਾਂ ਤਾਂ ਲੰਘੇ 2 ਦਿਨ ਜਿਹੜਾ ਉਹ ਜਹਾਜ਼ ਫੜੇ ਜਾਣ ਦਾ ਘਸਮਾਣ ਪਿਆ, ਉਸ ਨੇ ਕਾਫ਼ੀ ਚਰਚਾ ਨੂੰ ਹਵਾ ਦਿੱਤੀ ਕਿ ਲਓ ਜੀ ਇਹ ਜੀ ਰੂਸ ਨੇ ਨਾਂ ਬਦਲ ਲਿਆ ਜੀ ਜਹਾਜ਼ ਦਾ, ਅਮਰੀਕੀ ਏਜੰਸੀਆਂ ਕਹਿੰਦੀਆਂ ਜੀ ਇਹ ਬਦਲ ਕੇ ਜੀ ਉੱਥੇ ਤੇਲ ਲੈ ਕੇ ਜਾ ਰਹੇ ਸੀ ਜੀ, ਇਸ ਲਈ ਜੀ ਇਹ ਕਾਰਵਾਈ ਕੀਤੀ ਹੈ। ਅਤੇ ਰੂਸ ਕਹਿ ਰਿਹਾ ਜੀ ਕਿ ਮਤਲਬ ਕਿ ਇਹ ਤਾਂ ਅੰਤਰਰਾਸ਼ਟਰੀ ਜਿਹੜੇ ਸਮਝੌਤੇ ਹੁੰਦੇ ਨੇ ਉਹਨਾਂ ਦਾ ਨਿਯਮਾਂ ਦਾ ਉਲੰਘਣ ਕੀਤਾ ਅਮਰੀਕਾ ਨੇ। ਪਰ ਅਮਰੀਕਾ ਕਿੱਥੇ ਸੁਣਦਾ, ਜਦੋਂ ਦੁਨੀਆ ਦਾ ਥਾਣੇਦਾਰ ਅਗਲਾ ਬਣਿਆ ਹੋਵੇ ਫਿਰ ਨਹੀਂ ਅਗਲਾ ਕਿਸੇ ਦੀ ਪਰਵਾਹ ਕਰਦਾ, ਜਦੋਂ ਕਿ ਚੀਨ ਨੇ ਉਹਦਾ ਜਨਤਕ ਵਿਰੋਧ ਕੀਤਾ ਉਸ ਕਾਰਵਾਈ ਦਾ। ਪਰ ਇਸ ਤੋਂ ਪਹਿਲਾਂ ਕਿ ਉਹ ਅਜੇ ਮਾਮਲਾ ਠੰਡਾ ਮੱਠਾ ਪੈਂਦਾ ਤੇ ਆ ਹੁਣ ਨਵਾਂ ਪਹਿਲੂ ਉੱਭਰ ਕੇ ਸਾਹਮਣੇ ਆ ਗਿਆ। ਮੈਨੂੰ ਲੱਗਦਾ ਕਿ ਜਿਸ ਦਿਨ ਟਰੰਪ ਨੇ ਗੱਲ ਕਹੀ ਸੀ ਨਾ ਕਿ ਮੋਦੀ ਮੈਨੂੰ ਨਾਰਾਜ਼ ਨਹੀਂ ਕਰ ਸਕਦਾ, ਮੈਨੂੰ ਖੁਸ਼ ਕਰਨਾ ਹੀ ਪਊਗਾ, ਮੈਨੂੰ ਲੱਗਦਾ ਉਸ ਦਿਨ ਉਹਦੇ ਮਨ 'ਚ ਸੀਗਾ ਕਿ ਨਹੀਂ, ਫਿਰ ਉਦਣ ਵੀ ਕਿਹਾ ਸੀ ਨਾ ਕਿ ਮੈਂ ਫਿਰ ਟੈਰਿਫ ਵਧਾ ਸਕਦਾ, ਤਾਂ ਮਤਲਬ ਉਦਣ ਉਹਦੇ ਮਨ 'ਚ ਸੀਗਾ ਕਿ ਆਪਾਂ ਤਾਂ ਇਸ ਬਿੱਲ 'ਤੇ ਮੋਹਰ ਲਾ ਦੇਣੀ ਆ ਅਤੇ ਮੋਹਰ ਲੱਗਣੀ ਆ ਰੂਸ ਦੇ ਹਵਾਲੇ ਨਾਲ ਅਤੇ ਫਸਣਾ ਭਾਰਤ ਨੇ। ਬਿਲਕੁਲ ਜੀ, ਰੂਸ ਦੇ ਉੱਤੇ ਸਖਤ ਪਾਬੰਦੀਆਂ ਲੱਗਣ ਵਾਲਾ ਇਹ ਬਿੱਲ ਹੈ ਇੱਕ ਤਰ੍ਹਾਂ ਨਾਲ, ਅਤੇ ਉਹ ਸਖਤ ਪਾਬੰਦੀਆਂ ਲੱਗਣ ਦੇ ਬਿੱਲ ਦਾ ਅਰਥ ਸਿੱਧਾ ਅਸਰ ਭਾਰਤ ਤੇ ਪੈਣਾ ਹੈ, ਚੀਨ ਤੇ ਪੈਣਾ ਹੈ, ਸ਼ਾਇਦ ਬ੍ਰਾਜ਼ੀਲ ਤੇ ਜਾਂ ਕੁਝ ਹੋਰ ਮੁਲਕਾਂ ਤੇ ਇਹਦਾ ਕਾਫੀ ਅਸਰ ਪੈਣਾ, ਕਿਉਂਕਿ ਹਵਾਲਾ ਇਹ ਦਿੱਤਾ ਜਾ ਰਿਹਾ ਜੀ ਕਿ ਜਿਨ੍ਹਾਂ ਨੇ ਰੂਸ ਯੂਕਰੇਨ ਦੀ ਜੰਗ ਦੇ ਵਿੱਚ ਉਹ ਤੋਂ ਸਸਤਾ ਤੇਲ ਖਰੀਦਿਆ ਰੂਸ ਤੋਂ, ਕਿ ਜੀ ਉਹਨਾਂ ਨੇ ਸਿੱਧੇ ਰੂਪ 'ਚ ਯੂਕਰੇਨ ਦੇ ਖਿਲਾਫ ਯੁੱਧ ਲੜਿਆ,
ਜੀ ਕਿ ਰੂਸ ਦੀ ਮਦਦ
ਕਿਉਂਕਿ
ਕੀਤੀ।
ਉਹਨਾਂ ਨੇ
ਹਾਂ
ਰੂਸ ਨੂੰ ਆਰਥਿਕ ਤੌਰ ਤੇ ਮਜ਼ਬੂਤ ਕੀਤਾ
ਜੀ,
ਹੈ ਨਾ। ਤੋ ਇਸ ਲਈ ਮਤਲਬ ਕਿ ਇਹ ਬਿੱਲ ਬਹੁਤ ਜ਼ਰੂਰੀ ਹੈ ਰੂਸ ਤੇ ਰੋਕ ਲੱਗਣ ਵਾਲਾ, ਤੇ ਜੇ ਰੋਕ ਲੱਗਣ ਵਾਲਾ ਲੱਗਦਾ ਤਾਂ ਉਹਦਾ ਕਹਿਣ ਤੋਂ ਭਾਵ ਇਹ ਹੈ ਕਿ ਉਹ ਰੋਕ ਲੱਗਣ ਦਾ ਅਸਰ ਫਿਰ ਇਹ ਹੈ ਕਿ ਇਹਨਾਂ ਮੁਲਕਾਂ ਤੇ 500%, ਜਿਵੇਂ ਤੁਸੀਂ ਕਹਿ ਰਹੇ ਹੋ 500% ਤੱਕ ਟੈਰਿਫ ਲੱਗ ਸਕਦਾ, ਮਤਲਬ 300 ਵੀ ਲਾ ਸਕਦਾ ਅਗਲਾ, 200 ਵੀ ਲਾ ਸਕਦਾ, ਮਰਜ਼ੀ ਉਹਦੀ ਹੈ।
ਜੀ,
ਸੋ ਪਰ ਮੈਨੂੰ ਇਹ ਨਹੀਂ ਸਮਝਦਾ ਕਿ ਸਾਡੇ ਵਾਲੇ ਕਿਹੜੇ ਕੋਪ ਭਵਨ 'ਚ ਉਤਰ ਗਏ ਨੇ, ਸਾਡੇ ਵਾਲੇ ਕਿਉਂ ਆਪਣੀ ਆਵਾਜ਼ ਬੁਲੰਦ ਨਹੀਂ ਕਰ ਪਾ ਰਹੇ, ਅਸੀਂ ਵਿਸ਼ਵ ਗੁਰੂ ਹਾਂ ਬਈ, ਕਿਉਂ ਭੁੱਲ ਜਾਂਦੇ ਹਾਂ ਅਸੀਂ ਇਹ, ਤੇ ਅਸੀਂ ਰਿਐਕਟ ਕਦੋਂ ਕਰਾਂਗੇ। ਹੁਣ ਛਿੱਕ ਵੱਜ ਜਾਵੇ ਸਾਡੇ ਗਵਾਂਢੀ ਮੁਲਕ ਦੇ ਵਿੱਚ, ਤੇ ਲੈ ਜਦੇ ਅਸੀਂ ਨਾ ਤੋਪਾਂ ਤਾਣ ਲਈਏ, ਸਾਨੂੰ ਜਦੇ ਤਾਣਨੀਆਂ ਆਉਂਦੀਆਂ, ਤੇ ਚੀਨ ਵਾਲੇ ਪਾਸਿਓਂ ਚਾਹੇ ਕੰਧ ਟੱਪ ਕੇ ਕੋਈ ਆ ਜਾਵੇ, ਫਿਰ ਅਸੀਂ ਪਿੱਠ ਕਰਕੇ ਖੜ ਜਾਂਦੇ ਹਾਂ। ਤੇ ਏਦਾਂ ਹੀ ਆ, ਤੁਸੀਂ ਕੈਨੇਡਾ ਦੀ ਗੱਲ ਕਰ ਰਹੇ ਹੋ, ਪਤਾ ਨਹੀਂ ਅੱਜ ਤਾਂ ਤੁਸੀਂ ਦੱਸ ਰਹੇ, ਜਦੋਂ ਸਾਡੇ ਵਾਲੇ ਦੱਸਣਗੇ ਪਤਾ ਨਹੀਂ ਇਹਨਾਂ ਦੌਰਿਆਂ ਦੇ ਹਵਾਲੇ ਨਾਲ ਕੀ ਗੱਲਾਂ ਕਰਨਗੇ,
ਜੀ ਜੀ
ਹੈ
ਜੀ
ਨਾ।
ਜੀ
ਤੇ ਜੇ ਅਮਰੀਕਾ ਕੁਛ ਕਹਿ ਦੇਵੇ ਫਿਰ ਕੋਈ ਨਹੀਂ, ਫਿਰ ਤਾਂ ਅੱਖਾਂ ਮੀਚ ਲੈਂਦੇ ਹਾਂ ਅਸੀਂ, ਫਿਰ ਤਾਂ ਬਿੱਲੀ ਆਈ ਤੇ ਵੀ ਕਬੂਤਰ ਅੱਖਾਂ ਮੀਚ ਕੇ ਆਪਣੇ ਨੂੰ ਸੁਰੱਖਿਅਤ ਮਹਿਸੂਸ ਕਰਦਾ, ਸਾਡੀ ਉਹ ਹਾਲਤ
ਜੀ,
ਕਿਉਂ ਨਹੀਂ ਅਸੀਂ ਰਿਐਕਟ ਕਰਦੇ? ਇਹ ਵਧੀਕੀ ਜਿੰਨੀ ਹੈ ਉਹ ਕਰੀ ਜਾਊਗਾ ਤੇ ਅਸੀਂ ਚੁੱਪ ਰਵਾਂਗੇ, ਉਨੀ ਵਧੀ ਜਾਊਗੀ। ਇਸ ਲਈ ਮੈਨੂੰ ਲੱਗਦਾ ਕਿ ਭਾਰਤ ਸਰਕਾਰ ਨੂੰ ਆਪਣੇ ਵਿਰੋਧੀ ਦਲਾਂ ਨਾਲ ਮਿਲ ਕੇ ਇਸ ਮਸਲੇ ਤੇ ਰਾਏ ਕਰਕੇ ਇਕਜੁੱਟ ਹੋ ਕੇ ਸੰਸਦ ਨੂੰ ਇਸ ਮਸਲੇ 'ਤੇ ਸਵਾਲ ਕਰਨਾ ਚਾਹੀਦਾ, ਤੇ ਇਸ ਮਸਲੇ 'ਤੇ ਚੀਨ ਔਰ ਰੂਸ ਦਾ ਸਾਥ ਲੈਣਾ ਪਊਗਾ। ਜੇ ਤੁਸੀਂ ਰੂਸ ਦੇ ਨਾਲ ਵੀ ਨਹੀਂ ਖੜਦੇ ਤੇ ਅਮਰੀਕਾ ਨੇ ਕਦੇ ਤੁਹਾਡੇ ਨਾਲ ਖੜਨਾ ਨਹੀਂ, ਫਿਰ ਅਸੀਂ ਆਪਣੇ ਚੰਗੇ ਦੋਸਤ ਵੀ ਨਾ ਗਵਾਰੀਏ, ਦੇ ਉੱਤੇ ਮੰਥਨ ਦੀ ਲੋੜ ਹੈ, ਸਾਨੂੰ ਵਿਦੇਸ਼ ਨੀਤੀ ਆਪਣੀ ਮੁੜ ਕੇ ਬਚਣ ਦੀ ਲੋੜ ਹੈ।
ਜੀ ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ,
ਥੈਂਕ ਯੂ ਜੀ।